ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਅੱਜ ਸਵਾਗਤ ਕਰਦਾ। ਅਸੀਂ ਅੱਜ ਸੰਡੇ ਆ ਔਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਪਣੀ ਪ੍ਰੋਟੈਕਸ਼ਨ ਦੇ ਬਾਰੇ ਔਰ ਪ੍ਰਭੂ ਦੀ ਇੱਛਾ ਨੂੰ ਜਾਣਨ ਦੇ ਵਾਸਤੇ ਅੱਜ ਕੱਲ੍ਹ ਅਸੀਂ ਵਚਨ ਨੂੰ ਦੇਖਦੇ ਪਏ ਹਾਂ। ਲੇਕਿਨ ਅੱਜ ਦਾ ਜਿਹੜਾ ਦਿਨ ਆ ਉਹ ਹੈ ਆਪਣੀ ਸਾਡੀ ਪ੍ਰੋਟੈਕਸ਼ਨ, ਸਾਡੀ ਅਸੀਂ ਆਪਣੀ ਪ੍ਰੋਟੈਕਸ਼ਨ ਕਿਸ ਤਰ੍ਹਾਂ ਕਰਨੀ ਹੈ। ਇੱਕ ਮਸੀਹੀ ਹੋਣ ਦੇ ਨਾਤੇ ਅਗਰ ਅਸੀਂ ਇਹ ਕਹੀਏ ਕਿ ਇਹ ਜੋ ਹੋ ਰਿਹਾ ਇਹ ਕੋਈ ਬਿਲਕੁਲ ਉਹ ਚੀਜ਼ ਹੋ ਰਹੀ ਜਿਹਦੇ ਬਾਰੇ ਸਾਨੂੰ ਕੁਛ ਪਤਾ ਹੀ ਨਹੀਂ, ਜਾਂ ਇਹ ਸਾਡੇ ਉੱਤੇ ਅਚਾਨਕ ਹੋ ਗਈ, ਔਰ ਜਾਂ ਇਹ ਕੋਈ ਐਕਸੀਡੈਂਟ ਆ, ਨੋ ਇਟਸ ਨੋਟ। ਮਸੀਹੀ ਹੋਣ ਦੇ ਨਾਤੇ ਅਸੀਂ ਇਹ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਕੋਲ ਪ੍ਰਭੂ ਦਾ ਵਚਨ ਔਰ ਪ੍ਰਭੂ ਦਾ ਵਚਨ ਸਾਨੂੰ ਸਭ ਕੁਛ ਦੱਸਦਾ। ਪ੍ਰਭੂ ਦਾ ਵਚਨ ਸਾਨੂੰ ਉਤਪੱਤੀ ਬਾਰੇ ਦੱਸਦਾ, ਪ੍ਰਭੂ ਦਾ ਵਚਨ ਉਸ ਤੋਂ ਬਾਅਦ ਸਾਨੂੰ ਰੈਵਲੂਸ਼ਨ ਦੇ ਵਿੱਚ ਲੈ ਕੇ ਜਾਂਦਾ, ਜਿੱਥੇ ਸਾਰੀਆਂ ਚੀਜ਼ਾਂ ਦਾ ਅੰਤ ਹੁੰਦਾ ਪਿਆ ਔਰ ਇੱਕ ਨਵੀਂ ਸ਼ੁਰੂਆਤ ਹੁੰਦੀ ਪਈ ਆ। ਉਸ ਦੇ ਗੱਭੇ ਜਿੰਨੀਆਂ ਵੀ ਚੀਜ਼ਾਂ ਸਾਡੇ ਨਾਲ ਹੋਣਗੀਆਂ, ਜੋ ਕੁਛ ਵੀ ਹੋਏਗਾ, ਪ੍ਰਭੂ ਦਾ ਵਚਨ ਸਾਨੂੰ ਇਸ਼ਾਰਾ ਦਿੰਦਾ ਕਿ ਇੱਦਾਂ ਦੇ ਦਿਨ ਆਉਣਗੇ, ਇੱਦਾਂ ਦੀਆਂ ਬਲਾਵਾਂ ਆਉਣਗੀਆਂ। ਪ੍ਰਭੂ ਯਿਸੂ ਮਸੀਹ ਨੇ ਇੱਕ ਚੀਜ਼ ਕਹੀ ਆ, ਡਰਨਾ ਨਾ ਕਿਉਂਕਿ ਮੈਂ ਜਗਤ ਨੂੰ ਜਿੱਤ ਲਿਆ। ਇਹ ਜਿਹੜੇ ਦਿਨਾਂ ਦੀ, ਇਹ ਆਖਰੀ ਦਿਨਾਂ ਦੀ ਸ਼ੁਰੂਆਤ ਦੀਆਂ ਕੁਛ ਕੁ ਨਿਸ਼ਾਨੀਆਂ, ਕੁਛ ਕੁ ਦਿਨ ਐਸੇ ਆ ਰਹੇ ਆ ਜਿਹਦੇ ਲਈ ਪ੍ਰਭੂ ਸਾਨੂੰ ਤਿਆਰ ਕਰਦਾ ਪਿਆ। ਲੇਕਿਨ ਤਿਆਰੀ ਦੇ ਲਈ ਪ੍ਰਭੂ ਨੇ ਸਾਨੂੰ ਸਾਡੇ ਸਾਰੇ ਹਥਿਆਰ ਦਿੱਤੇ ਆ ਕਿ ਅਸੀਂ ਆਪਣੇ ਹਥਿਆਰ ਪਾਈਏ, ਆਪਣੇ ਹਥਿਆਰਾਂ ਨੂੰ ਆਪਣੇ ਉੱਤੇ ਓੜੀਏ ਔਰ ਉਹਦੇ ਨਾਲ ਅਸੀਂ ਦੁਆ ਦੇ ਵਿੱਚ ਜਾਈਏ। ਯਾਦ ਰੱਖੋ ਪ੍ਰਭੂ ਦੇ ਵਚਨ ਦੇ ਵਿੱਚ ਇਹ ਚੀਜ਼ਾਂ ਦੱਸ ਦਿੱਤੀਆਂ ਗਈਆਂ। ਆਓ ਮੇਰੇ ਨਾਲ ਅਫਸੀਆਂ ਦਾ 6ਵਾਂ ਭਾਗ ਕੱਢੋ, ਅਫੇਸੀਅਨਸ ਚੈਪਟਰ 6 ਉਹਦੀ 10ਵੀਂ ਆਇਤ ਦੇ ਵਿੱਚ ਪ੍ਰਭੂ ਦਾ ਬੰਦਾ ਇਸ ਤਰ੍ਹਾਂ ਕਹਿੰਦਾ, ਅੰਤ ਦੇ ਵਿੱਚ ਮੇਰਾ ਇਹ ਕਹਿਣਾ ਹੈ ਕਿ ਤੁਸੀਂ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ੁਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਦੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀ ਸ਼ਕਤੀਆਂ ਅਤੇ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ੁਰ ਦੇ ਹਥਿਆਰ ਇਸੇ ਘੜੀ ਲਾਓ ਕਿ ਭੈੜੇ ਦਿਨ ਆਉਣ 'ਤੇ ਤੁਸੀਂ ਉਸ ਦਾ ਮੁਕਾਬਲਾ ਕਰ ਸਕੋ ਔਰ ਇਸ ਤਰ੍ਹਾਂ ਪੂਰਨ ਟਾਕਰਾ ਹੋਣ 'ਤੇ ਵੀ ਤੁਸੀਂ ਜੇਤੂ ਠਹਿਰੋਗੇ। ਸੋ ਜਿਹੜੀ ਸਭ ਤੋਂ ਪਹਿਲੀ ਚੀਜ਼ ਪ੍ਰਭੂ ਦੇ ਬੰਦੇ ਨੇ ਇਹ ਕਹੀ ਹੈ ਕਿ ਪਰਮੇਸ਼ੁਰ ਤੋਂ ਆਪਣਾ ਬਲ ਪ੍ਰਾਪਤ ਕਰੋ। ਅਗਰ ਤੁਸੀਂ ਮੇਰੇ ਨਾਲ 10ਵੀਂ ਆਇਤ ਦੇ ਵਿੱਚ ਆਉਂਦੇ ਹਾਂ ਤਾਂ ਉਹ ਕਹਿੰਦਾ ਕਿ ਪਰਮੇਸ਼ੁਰ ਤੋਂ ਆਪਣਾ ਬਲ ਪ੍ਰਾਪਤ ਕਰੋ। ਆਪਣਾ ਅਸੀਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਟੀ ਵੀ ਦੇਖਦੇ ਹਾਂ, ਬਹੁਤ ਸਾਰੀ ਸਾਨੂੰ ਨੌਲੇਜ ਮਿਲਦੀ ਹੈ ਔਰ ਜ਼ਰੂਰੀ ਵੀ ਹੈ ਕਿ ਸਾਡੀ ਗਵਰਨਮੈਂਟ ਕੀ ਕਰ ਰਹੀ ਹੈ, ਸਾਡੇ ਲਈ ਕਿਹੜੇ ਕਿਹੜੇ ਸਮਾਧਾਨ ਹੋ ਰਹੇ ਆ, ਅਸੀਂ ਇਹ ਕਿੱਥੇ ਤੱਕ ਇਹ ਜਿਹੜੀ ਡਿਜ਼ੀਜ਼ ਹੈ ਪਹੁੰਚੀ ਹੋਆ, ਸਾਨੂੰ ਆਪਣੇ ਉੱਤੇ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ, ਜ਼ਰੂਰੀ ਵੀ ਹੈ। ਲੇਕਿਨ ਇੰਨਾ ਵੀ ਜ਼ਰੂਰੀ ਨਹੀਂ ਕਿ ਸਾਰੀ ਦਿਹਾੜੀ ਅਸੀਂ ਉਹ ਹੀ ਦੇਖਦੇ ਰਹੀਏ, ਕਿਉਂਕਿ ਉਹਦੇ ਤੋਂ ਸਾਨੂੰ ਬਲ ਨਹੀਂ ਮਿਲਦਾ, ਸਾਨੂੰ ਤਾਕਤ ਨਹੀਂ ਮਿਲਦੀ। ਤਾਕਤ ਜਿਹੜੀ ਹੈ, ਪ੍ਰਭੂ ਦਾ ਬੰਦਾ ਇਹ ਕਹਿੰਦਾ ਪਰਮੇਸ਼ੁਰ ਤੋਂ ਆਪਣੀ ਤਾਕਤ ਲਓ, ਪਰਮੇਸ਼ੁਰ ਤੋਂ ਆਪਣੀ ਤਾਕਤ ਪ੍ਰਾਪਤ ਕਰੋ। ਇਹਦਾ ਮਤਲਬ ਇਹ ਕਿ ਕੋਈ ਸਾਨੂੰ ਦੇ ਰਿਹਾ ਆ, ਕੋਈ ਸਾਨੂੰ ਬਲ ਦੇ ਰਿਹਾ ਵੀ ਲੈ ਲਾ, ਔਰ ਮੈਂ ਸਿਰਫ ਨਮਰ ਹੋ ਕੇ ਉਹਦੀ ਹਜ਼ੂਰੀ ਵਿੱਚ ਜਾਣਾ ਔਰ ਪ੍ਰਭੂ ਨੂੰ ਕਹਿਣਾ ਕਿ ਪ੍ਰਭੂ ਜੀ ਮੈਨੂੰ ਅੱਜ ਦੇ ਦਿਨ ਦੇ ਲਈ ਬਲ ਦੇ ਅਤੇ ਮੈਂ ਤੇਰੇ ਵਚਨ ਦੇ ਉੱਤੇ ਖੜਾ ਰਹਿ ਸਕਾਂ। ਮੈਂ ਕੋਈ ਐਸੀ ਚੀਜ਼ ਨਾ ਕਰਾਂ ਜਿਹੜਾ ਮੈਂ ਵਚਨ ਤੋਂ ਅੱਗੇ ਲੰਘ ਜਾਵਾਂ, ਔਰ ਕੋਈ ਐਸੀ ਚੀਜ਼ ਵੀ ਨਾ ਕਰਾਂ ਕਿ ਮੈਂ ਵਚਨ ਦੇ ਪਿੱਛੇ ਰਹਿ ਜਾਵਾਂ, ਮੈਂ ਵਚਨ ਦੇ ਨਾਲ ਨਾਲ ਚੱਲ ਸਕਾਂ। ਔਰ ਉਹਦਾ ਜਿਸਲੇ ਬਲ ਸਾਨੂੰ ਮਿਲਦਾ, ਉਹਦੀ ਜਿਸਲੇ ਸਾਨੂੰ ਤਾਕਤ ਮਿਲਦੀ ਆ, ਅਤੇ ਉਹਦੇ ਨਾਲ ਹੀ ਅਸੀਂ ਵੈਰੀ ਨੂੰ ਹਰਾ ਸਕਦੇ ਹਾਂ, ਉਹਦੇ ਨਾਲ ਹੀ ਅਸੀਂ ਸ਼ੈਤਾਨ ਨੂੰ ਪ੍ਰਾਸਤ ਕਰ ਸਕਦੇ ਹਾਂ। ਸੋ ਪ੍ਰਭੂ ਦਾ ਬੰਦਾ ਕੀ ਕਹਿੰਦਾ, ਅੰਤ ਦੇ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸਦੀ ਸ਼ਕਤੀ ਨੂੰ ਸਵੀਕਾਰ ਕਰੋ, ਉਸਦੀ ਸ਼ਕਤੀ ਨੂੰ ਸਵੀਕਾਰ ਕਰੋ। ਬਲ ਹੈ ਜੋ ਸਾਡੇ ਅੰਦਰ ਜਿਹੜੀ ਤਾਕਤ ਆ ਜਿਹੜਾ ਸਾਡਾ ਸਾਡਾ ਅਸੀਂ ਕਹਿੰਦੇ ਹੈਗੇ ਹਾਂ ਕਿ ਬੰਦੇ ਨੂੰ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ। ਬਲ ਸੈਲਫ ਕੌਨਫੀਡੈਂਸ ਤੁਹਾਨੂੰ ਇੱਕ ਮੁਕਾਮ ਤੱਕ ਲੈ ਕੇ ਜਾ ਸਕਦਾ। ਯੂ ਹੈਵ ਟੂ ਬੀ ਅ ਗਾਡ ਕੌਨਫੀਡੈਂਟ ਕਿ ਮੇਰਾ ਪ੍ਰਭੂ ਮੇਰੇ ਨਾਲ ਆ, ਮੇਰਾ ਮਾਲਕ ਮੇਰੇ ਨਾਲ ਆ, ਔਰ ਉਸਦੀ ਜਿਹੜੀ ਸ਼ਕਤੀ ਆ ਉਹ ਮੇਰੇ ਨਾਲ ਆ, ਜਿਹੜੀ ਉਹਦੀ ਸ਼ਕਤੀ ਆ ਉਸਨੇ ਮੈਨੂੰ ਉਹ ਮੈਨੂੰ ਦਿੱਤੀ ਆ। ਮੈਂ ਝਿੜਕ ਸਕਦਾ, ਮੈਂ ਵੈਰੀ ਨੂੰ ਝਿੜਕ ਸਕਦਾ, ਮੈਂ ਵੈਰੀ ਨੂੰ ਕਹਿ ਸਕਦਾ ਕਿ ਮੇਰੇ ਰਸਤੇ 'ਚੋਂ ਪਰਾਂ ਹੋ ਜਾਏ। ਉਸਦੀ ਸ਼ਕਤੀ ਨੂੰ ਸਵੀਕਾਰ ਕਰੋ, ਉਸ ਤੋਂ ਬਲ ਪ੍ਰਾਪਤ ਕਰੋ, ਉਸ ਤੋਂ ਕੌਨਫੀਡੈਂਸ ਪ੍ਰਾਪਤ ਕਰੋ ਉਹਦਾ, ਔਰ ਉਸ ਤੋਂ ਸ਼ਕਤੀ ਪ੍ਰਾਪਤ ਕਰੋ। ਔਰ ਉਸ ਤੋਂ ਬਾਅਦ ਉਸਨੇ ਅਗਲੀ ਚੀਜ਼ ਕਹੀ ਕਿ ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸੋ ਹਰ ਇੱਕ ਜਿਹੜਾ ਹਥਿਆਰ ਸਾਨੂੰ ਦਿੱਤਾ ਗਿਆ ਉਹ ਸ਼ੈਤਾਨ ਦੀ ਖਤਰਨਾਕ ਚਾਲ ਨੂੰ ਬੇਫਲ ਕਰਨ ਦੇ ਲਈ ਦਿੱਤਾ ਗਿਆ। ਸੋ ਇਸਦਾ ਮਤਲਬ ਕਿ ਜੇ ਸਾਨੂੰ ਹਥਿਆਰ ਦਿੱਤੇ ਗਏ ਆ ਤਾਂ ਇਹਦਾ ਮਤਲਬ ਕਿ ਸਾਡਾ ਵੈਰੀ ਦੇ ਕੋਲ ਬਹੁਤ ਸਾਰੀਆਂ ਚਾਲਾਂ ਆ ਜਿਹੜੀਆਂ ਉਹ ਵਰਤੇਗਾ। ਸੋ ਪ੍ਰਭੂ ਦੇ ਦਿੱਤੇ ਹੋਏ ਸਾਰੇ ਹਥਿਆਰ ਧਾਰ ਲਵੋ ਔਰ ਤਾਂ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਤੋਂ ਬਚ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ। ਇੰਨਾ ਕੁਛ ਅਸੀਂ ਇੰਨੀਆਂ ਇਨਸਾਨ ਨੇ ਐਡੀਆਂ ਐਡੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਪ੍ਰਾਪਤ ਕਰ ਲਈਆਂ, ਐਡੇ ਐਡੇ ਵੱਡੇ ਅਸੀਂ ਬੰਬ ਬਣਾ ਕੇ ਰੱਖ ਲਏ, ਇੰਨਾ ਕੁਛ ਅਸੀਂ ਕਰ ਲਿਆ, ਅਤੇ ਪ੍ਰਭੂ ਦੇ ਇੱਕ ਹੀ ਵਚਨ ਨੇ ਸਾਰਾ ਕੁਛ ਹੀ ਖਤਮ ਕਰ ਦਿੱਤਾ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਇਹ ਬਣੀਆਂ ਹੀ ਰਹਿ ਜਾਣਗੀਆਂ, ਇਹ ਪਈਆਂ ਹੀ ਰਹਿ ਜਾਣਗੀਆਂ, ਇਹਨਾਂ ਦਾ ਪਤਾ ਵੀ ਨਹੀਂ ਲੱਗੇਗਾ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ। ਪਰ ਸਾਡਾ ਯੁੱਧ ਕਿੱਥੇ ਹੈ? ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਦੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਅਤੇ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਕੀ ਵਚਨ ਸਾਨੂੰ ਦੱਸਦਾ? ਕਿ ਯਸੂ ਆਇਆ, ਉਸਦੇ ਵਿੱਚ ਚਾਨਣ ਸੀ, ਔਰ ਮਨੁੱਖ ਨੂੰ ਹਨੇਰੇ ਦੇ ਵਿੱਚ ਰਹਿਣਾ ਚੰਗਾ ਲੱਗਦਾ ਸੀ। ਸੋ ਉਹ ਚਾਨਣ ਨੂੰ ਨਹੀਂ ਲੈਣਾ ਮੰਗਦਾ ਸੀ। ਇਹਦਾ ਮਤਲਬ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪ੍ਰਭੂ ਯਸੂ ਮਸੀਹ ਦਾ ਬਲ ਔਰ ਸ਼ਕਤੀ ਚਾਹੀਦੀ ਹੈ ਕਿ ਉਹ ਆਪਣੀ ਰੋਸ਼ਨੀ ਪਾਏ ਅਤੇ ਸਾਨੂੰ ਪਤਾ ਲੱਗੇ ਕਿ ਮੈਂ ਕਮਜ਼ੋਰ ਕਿੱਥੋਂ ਹਾਂ, ਔਰ ਉਸ ਜਗ੍ਹਾ ਦੇ ਲਈ ਮੈਂ ਬਲ ਮੰਗ ਸਕਾਂ। ਕਮਰੇ ਦੇ ਵਿੱਚ ਅਗਰ ਹਨੇਰਾ ਹੋਵੇ ਔਰ ਤੁਹਾਡੇ ਸਰੀਰ ਦੇ ਉੱਤੇ, ਮੇਰੇ ਸਰੀਰ ਦੇ ਉੱਤੇ ਗੰਦੇ ਦਾਗ ਲੱਗੇ ਹੋਣ, ਮੂੰਹ ਦੇ ਉੱਤੇ ਦਾਗ ਲੱਗੇ ਹੋਣ, ਹੱਥਾਂ 'ਤੇ ਦਾਗ ਲੱਗੇ ਹੋਣ, ਕੱਪੜੇ ਕੱਪੜਿਆਂ 'ਤੇ ਗੰਦੇ ਦਾਗ ਲੱਗੇ ਹੋਣ, ਅਗਰ ਕਮਰੇ 'ਚ ਹਨੇਰਾ ਤਾਂ ਕੁਛ ਨਹੀਂ ਪਤਾ, ਉਹ ਦਿਖਾਈ ਨਹੀਂ ਦਿੰਦੇ, ਤਾਂ ਮੈਂ ਵੀ ਫਿਰ ਆਪਣੇ ਆਪ ਨੂੰ ਕਹਿਣਾ ਕਿ ਸਭ ਕੁਛ ਠੀਕ ਆ, ਸਭ ਕੁਛ ਠੀਕ ਆ। ਅਸੀਂ ਤਾਂ ਇੰਨੇ ਆਦੀ ਹੋ ਚੁੱਕੇ ਹਾਂ ਕਿ ਅਸੀਂ ਪ੍ਰਭੂ ਦੀਆਂ ਦਿੱਤੀਆਂ ਹੋਈਆਂ ਸਜਾਵਾਂ ਜਿਹੜੀਆਂ ਹੈਗੀਆਂ ਨਾ, ਉਹਨਾਂ ਦੇ ਨਾਲ ਵੀ ਜੀਣਾ ਸਿੱਖ ਜਾਂਦੇ। ਪ੍ਰਭੂ ਨੇ ਕੀ ਕਿਹਾ ਸੀਗਾ ਕਿ ਤੂੰ ਕੜੀ ਮਿਹਨਤ ਕਰੇਗਾ, ਜੈਨੇਸਿਸ 3 ਦੇ ਵਿੱਚ ਜਿਸ ਨੇ ਉਹਨੇ ਸਰਾਫ ਕੀਤਾ ਦਿੱਤਾ, ਤੂੰ ਕੜੀ ਮਿਹਨਤ ਮੁੜਕੇ ਦੀ ਕਮਾਈ ਖਾਏਗਾ, ਤੂੰ ਇਸ ਨੂੰ ਬਾਹੇਗਾ, ਇਹ 'ਚ ਕੰਡੇ ਝਾੜੀਆਂ ਉੱਗਣਗੇ, ਤੂੰ ਸਾਗ ਪੱਤ ਖਾਏਗਾ। ਅਤੇ ਅਸੀਂ ਕੀ ਕਹਿੰਦੇ ਹਾਂ, ਮੈਂ ਤਾਂ 3 ਵੇਲੇ ਸੈਲਡ ਖਾਂਦਾ ਹੁੰਦਾ, ਅਸੀਂ ਉਹਦੇ ਨਾਲ ਵੀ ਜੀਣਾ ਸਿੱਖ ਜਾਂਦੇ। ਲੇਕਿਨ ਪ੍ਰਭੂ ਕੀ ਕਹਿੰਦਾ? ਪ੍ਰਭੂ ਦੀ ਰੋਸ਼ਨੀ ਨੂੰ ਆਪਣੇ ਉੱਤੇ ਚਮਕਣ ਦਿਓ, ਔਰ ਜਿਸ ਵੇਲੇ ਪ੍ਰਭੂ ਦੀ ਰੋਸ਼ਨੀ ਚਮਕੇਗੀ ਤਾਂ ਅਸੀਂ ਕਹਿ ਸਕਦੇ ਹਾਂ ਵਾਹ, ਆਹ ਤਾਂ ਗੰਦਾ ਕੱਪੜਾ ਲਾ ਕੇ ਸੁੱਟ ਦਿਓ, ਮੈਂ ਤਾਂ ਮੇਰਾ ਤਾਂ ਮੂੰਹ ਧੋਣ ਵਾਲਾ, ਅਸੀਂ ਆਪਣਾ ਮੂੰਹ ਧੋ ਲੈਂਦੇ ਹਾਂ। ਜਿਹੜੀ ਯਸੂ ਦੀ ਰੋਸ਼ਨੀ ਚਮਕਦੀ ਆ ਤਾਂ ਸਭ ਤੋਂ ਪਹਿਲਾਂ ਉਹ ਸਾਨੂੰ ਸਾਡਾ ਪਾਪ ਦਿਖਾਉਂਦਾ, ਸਾਡੇ ਤੇ ਲੱਗੇ ਉਹ ਦਾਗ ਦਿਖਾਉਂਦਾ। ਜਿਸ ਲਈ ਅਸੀਂ ਉਹਨਾਂ ਦਾਗਾਂ ਨੂੰ ਸਾਫ਼ ਕਰ ਲੈਂਦੇ ਹਾਂ ਔਰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੰਦੇ ਹਾਂ, ਐਕਚੁਅਲੀ ਕੌਣ ਸਾਫ਼ ਕਰਦਾ? ਉਹ ਆਪ ਹੀ ਕਰਦਾ। ਕਿੰਨੇ ਬਪਤਿਸਮਾ ਦਿੱਤਾ, ਕਿੰਨੇ ਭਾਂਡਾ ਪਾਣੀ ਦਾ ਚੱਕਿਆ ਅਤੇ ਪੈਰ ਧੋਤੇ, ਉਹਨੇ ਧੋਤੇ। ਉਹ ਚੁੱਕਦਾ ਅਤੇ ਉਹਨਾਂ ਦਾਗਾਂ ਨੂੰ ਸਾਫ਼ ਕਰਦਾ, ਉਹਨਾਂ ਨੂੰ ਸਾਡੀ ਮਦਦ ਕਰਦਾ ਔਰ ਫਿਰ ਅਸੀਂ ਹੋਰ ਰੋਸ਼ਨੀ ਨੂੰ ਚਮਕਣ ਦਿੰਦੇ ਹਾਂ। ਉਹ ਫਿਰ ਅੰਦਰੋਂ ਕੁਛ ਦਿਖਾਉਂਦਾ, ਫਿਰ ਅਸੀਂ ਹੋਰ ਰੋਸ਼ਨੀ ਨੂੰ ਪ੍ਰਭੂ ਦੀ ਨੂੰ ਚਮਕਣ ਦਿੰਦੇ ਹਾਂ ਅਤੇ ਉਹ ਫਿਰ ਸਾਡੇ ਮਨ ਦੀਆਂ ਸੋਚਾਂ, ਦਿਲ ਦੀਆਂ ਸੋਚਾਂ, ਇਹਨਾਂ ਨੂੰ ਸਾਫ਼ ਕਰਦਾ। ਸਾਡੀ ਜੰਗ ਇਸ ਦੁਨੀਆਂ ਦੀਆਂ ਚੀਜ਼ਾਂ ਦੇ ਨਾਲ ਨਹੀਂ, ਸਾਡੀ ਜੰਗ ਹਨੇਰੇ ਦੇ ਨਾਲ, ਹਨੇਰੇ ਦੇ ਨਾਲ ਅਤੇ ਉਹਦੀਆਂ ਸ਼ਕਤੀਆਂ ਦੇ ਨਾਲ। ਸੋ ਪ੍ਰਭੂ ਦਾ ਬਲ, ਉਸਦੀ ਸ਼ਕਤੀ ਉਸਦੇ ਚਾਨਣ ਦੇ ਵਿੱਚ, ਉਸਦਾ ਚਾਨਣ ਆਪਣੇ 'ਤੇ ਚਮਕਣ ਦਿਓ। ਔਰ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਉਹ ਉਸ ਹਨੇਰੇ ਦੀਆਂ ਚੀਜ਼ਾਂ ਦੇ ਦਾਗਾਂ ਨੂੰ, ਉਸ ਪਾਪ ਦੇ ਜਿਹੜੇ ਜਿਹੜੇ ਖਰਿੰਡ ਆ, ਉਹ ਪਾਪ ਦੇ ਜਿਹੜੇ ਜ਼ਖਮ ਆ, ਉੱਥੇ ਪ੍ਰਭੂ ਨੂੰ ਕਹਿ ਸਕੋ ਕਿ ਇੱਥੇ ਮਲਮ ਲਾ, ਇੱਥੇ ਮਲਮ ਲਾ। ਇਸ ਹਨੇਰੇ ਦੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਸ਼ਕਤੀਆਂ ਅਤੇ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਆਕਾਸ਼ੀ ਭੈੜੀ ਸ਼ਕਤੀਆਂ ਅਤੇ ਆਤਮਕ ਸ਼ਕਤੀਆਂ। ਸੋ ਇਟ ਇਜ਼ ਅੰਜੈਲਿਕ ਬੀਂਗ ਔਰ ਇਹ ਆਤਮਾ ਦੇ ਕਹਿਣ ਦਾ ਮਤਲਬ ਕਿ ਰੂਹ ਦਾ ਸੰਸਾਰ, ਬੁਰੀ ਰੂਹ ਦਾ ਸੰਸਾਰ ਜਿਹੜਾ ਆ ਉਹਦੇ ਵਿਰੁੱਧ ਆ। ਇਹ ਪ੍ਰਭੂ ਨੇ ਸਾਨੂੰ ਇਸ ਵਚਨ ਦੇ ਵਿੱਚ ਕਲੀਅਰ ਕਰ ਦਿੱਤਾ ਕਿ ਸਾਡੀ ਜੰਗ ਕਿੱਥੇ ਆ, ਅਸੀਂ ਕਿੱਦਾਂ ਤਿਆਰ ਹੋਣਾ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਓ ਕਿ ਭੈੜੇ ਦਿਨ ਆਉਣ 'ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਤੁਸੀਂ ਪੂਰਨ ਟਾਕਰਾ ਹੋਣ 'ਤੇ ਵੀ ਜੇਤੂ ਠਹਿਰੋਗੇ। ਇਹਦਾ ਮਤਲਬ ਇਹ ਨਹੀਂ ਕਿ ਹਥਿਆਰ ਪਾ ਲਏ ਅਤੇ ਬੈਰੀ ਨੇ ਹਮਲਾ ਨਹੀਂ ਕਰਨਾ। 10 ਮਿੰਟ ਤੁਸੀਂ ਬਾਈਬਲ ਪੜ੍ਹਨ ਦੇ ਲਈ ਬੈਠੋ ਤਾਂ ਦੇਖੋ ਧਿਆਨ ਕਿੱਧਰ ਨੂੰ ਜਾਂਦਾ, ਕਿੰਨੀਆਂ ਮੁਸੀਬਤਾਂ ਆਉਂਦੀਆਂ, ਕਿੰਨੀਆਂ ਫੋਨ ਕਾਲ ਆਉਂਦੇ ਆ। 2 ਮਿੰਟ ਬਾਈਬਲ ਪੜ੍ਹਨੀ ਔਖੀ ਹੁੰਦੀ ਸੀ। ਦੁਆ ਦਾ ਇੱਕ ਪਾਸੇ ਆ, ਦੁਆ ਦਾ ਇੱਕ ਪਾਸੇ ਆ। ਸੋ ਅਗਰ ਤੁਹਾਡਾ ਦੁਆ ਦੇ ਵਿੱਚ ਮਨ ਨਹੀਂ ਲੱਗਦਾ, ਤੁਸੀਂ ਸੋਚਦੇ ਕਿ ਮੈਂ ਦੁਆ ਕਰਦਾ ਐਂਡ ਆਈ ਗੋ, ਮੇਰਾ ਜਿਹੜਾ ਦਿਮਾਗ ਆ ਉਹ ਵਾਂਡਰ ਲੱਗ ਪੈਂਦਾ ਕਰਦਾ, ਮੇਰਾ ਦਿਮਾਗ ਇੱਧਰ ਉੱਧਰ ਜਾਣ ਲੱਗ ਪੈਂਦਾ, ਤਾਂ ਉਸਦੇ ਲਈ ਪ੍ਰਭੂ ਨੇ ਸਾਨੂੰ ਇੱਕ ਚੀਜ਼ ਦਿੱਤੀ ਆ, ਆਪਣੇ ਹਥਿਆਰ, ਆਪਣੇ ਹਥਿਆਰ, ਪ੍ਰਭੂ ਦੇ ਹਥਿਆਰ ਪਹਿਨੋ। ਔਰ ਪਹਿਲਾ ਹਥਿਆਰ ਉਸਨੇ ਇਹ ਦਿੱਤਾ, ਇਸ ਲਈ ਸਾਵਧਾਨ ਰਹੋ। ਸਭ ਤੋਂ ਪਹਿਲਾਂ ਸਾਵਧਾਨ, ਕੌਸ਼ਸ, ਹਮੇਸ਼ਾ ਸਾਵਧਾਨ ਰਹੋ। ਕਬੂਤਰ ਦੇ ਵਾਂਗ ਭੋਲੇ, ਸੱਪ ਦੇ ਵਾਂਗ ਹੁਸ਼ਿਆਰ, ਪ੍ਰਭੂ ਨੇ ਕਿਹਾ। ਸਾਵਧਾਨ ਰਹੋ, ਸੱਤ ਦਾ ਕਮਲ ਬੰਦ, ਸੱਚਾਈ ਜਿਹੜੀ ਪ੍ਰਭੂ ਦੀ। ਔਰ ਸੱਚ ਕੌਣ ਆ? ਪ੍ਰਭੂ ਯਿਸੂ ਮਸੀਹ ਨੇ ਕਿਹਾ, ਸੱਚ ਮੈਂ, ਸੱਚ ਮੈਂ। ਸੱਚ ਦਾ ਕਮਲ ਬੰਦ ਮੈਂ ਉਸ ਲਈ ਪਹਿਨਦਾ ਹਾਂ ਜਿਸ ਲਈ ਮੈਂ ਪ੍ਰਭੂ ਯਿਸੂ ਮਸੀਹ ਦੇ ਉਸ ਰਸਤੇ 'ਤੇ ਤੁਰ ਪੈਂਦਾ। ਉਸਨੇ ਕਿਹਾ, ਰਾਹ ਸੱਚ ਅਤੇ ਜੀਵਨ ਮੈਂ, ਔਰ ਹੋਰ ਕੋਈ ਮਿਡਲ ਮੈਨ ਨਹੀਂ ਹੈਗਾ, ਕੋਈ ਪਾਸਵਾਨ ਮਿਡਲ ਮੈਨ ਨਹੀਂ, ਕੋਈ ਮਸੀਹੀ ਬਾਬਾ ਮਿਡਲ ਮੈਨ ਨਹੀਂ, ਕੋਈ ਮਿਡਲ ਮੈਨ ਨਹੀਂ। ਇਹ ਨਹੀਂ ਕਿ ਮੈਂ ਇੱਥੋਂ ਦੁਆ ਕਰਵਾਉਣਾ ਹੁੰਦਾ ਜਾਂ ਮੈਂ ਉੱਥੋਂ ਦੁਆ ਕਰਵਾਉਣੀ ਹੁੰਦੀ ਹਾਂ, ਨੋ। ਸੱਤ ਦਾ ਕਮਰਬੰਦ ਤੁਸੀਂ ਉਸ ਲਈ ਪਾਉਂਦੇ ਹਾਂ ਜਿਸ ਵੇਲੇ ਸਾਡਾ ਜਿਹੜਾ ਰਿਸ਼ਤਾ ਆ ਉਹ ਸਿੱਧਾ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜਿਆ ਹੁੰਦਾ, ਉਹ ਸੱਤ ਦੇ ਰਸਤੇ 'ਤੇ ਅਸੀਂ ਚੱਲ ਰਹੇ ਹੁੰਦੇ ਹਾਂ। ਸਭ ਤੋਂ ਪਹਿਲਾਂ ਸੱਤ ਦਾ ਕਮਰਬੰਦ ਔਰ ਦੂਸਰਾ ਧਾਰਮਿਕਤਾ ਦਾ ਸੰਜੋਆ, ਧਾਰਮਿਕਤਾ ਦਾ ਸੰਜੋਆ ਜਿਹੜਾ ਉਹਨਾਂ ਨੇ ਪਾਇਆ ਹੁੰਦਾ, ਸੰਜੋਆ ਪਾਇਆ ਹੁੰਦਾ ਜੰਗ ਵਿੱਚ ਜਾਣ ਦੇ ਲਈ। ਧਾਰਮਿਕਤਾ ਦਾ ਸੰਜੋਆ, ਧਾਰਮਿਕਤਾ ਦਾ ਸੰਜੋਆ ਕਿਉਂ? ਕਿਉਂਕਿ ਧਰਮ ਜਿਹੜਾ ਸੀਗਾ, ਜਿਹੜਾ ਜਿਹੜੀ ਅਸਲੀ ਧਾਰਮਿਕਤਾ ਆ ਸਾਨੂੰ ਜਿਹੜੀ ਮਿਲਦੀ ਆ ਉਹ ਪ੍ਰਭੂ ਯਿਸੂ ਮਸੀਹ ਦੀ ਮਿਲਦੀ। ਸਾਡੇ 'ਚ ਕੋਈ ਧਰਮ ਨਹੀਂ, ਅਸੀਂ ਕੋਈ ਧਰਮ ਨਹੀਂ ਰੱਖਿਆ ਆ, ਅਸੀਂ ਸਿਰਫ ਧਰਮਾਂ ਦੇ ਨਾਮ ਰੱਖਿਆ ਵਾ। ਕਿ ਮੈਂ ਇਸ ਧਰਮ ਨੂੰ ਬਿਲੋਂਗ ਕਰਦਾ, ਮੈਂ ਇਸ ਧਰਮ ਨੂੰ ਬਿਲੋਂਗ ਕਰਦਾ, ਮੈਂ ਉਸ ਧਰਮ ਨੂੰ ਬਿਲੋਂਗ ਕਰਦਾ। ਸਾਨੂੰ ਚਾਰ ਲਾਈਨਾਂ ਨਹੀਂ ਉਹਦੀਆਂ ਆਉਂਦੀਆਂ ਹੁੰਦੀਆਂ। ਅਸੀਂ ਸਿਰਫ ਧਰਮਾਂ ਦੇ ਨਾਮ ਰੱਖੇ ਹੋ ਆ, ਧਾਰਮਿਕਤਾ ਵੀ ਰੱਖੀ ਹੋ। ਧਾਰਮਿਕਤਾ ਜਿਹੜੀ ਜੇ ਕਿਸੇ ਨੇ ਰੱਖੀ ਤਾਂ ਪ੍ਰਭੂ ਯਿਸੂ ਮਸੀਹ ਨੇ ਰੱਖੀ ਆ। ਜੇ ਧਾਰਮਿਕਤਾ ਕਿਸੇ ਨੇ ਦਿੱਤੀ ਆ ਆਪਣੀ, ਤਾਂ ਪ੍ਰਭੂ ਯਿਸੂ ਮਸੀਹ ਨੇ ਦਿੱਤੀ ਆ। ਇਹ ਬਾਪ ਇਹਨਾਂ ਨੂੰ ਮਾਫ਼ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਆ। ਇਹ ਕਹਿ ਕੇ ਉਸਨੇ ਆ ਸਾਡਾ ਪਾਪ ਆਪਣੇ ਉੱਤੇ ਲੈ ਲਿਆ, ਉਹ ਕੱਪ ਜਿਹੜਾ ਜ਼ਹਿਰ ਦਾ ਸੀ ਉਹ ਉਹਨੇ ਪੀ ਲਿਆ, ਔਰ ਸਾਨੂੰ ਉਸਨੇ ਆਪਣੀ ਧਾਰਮਿਕਤਾ ਦਿੱਤੀ ਆ। ਧਾਰਮਿਕਤਾ ਦਾ ਸੰਜੋ ਆ। ਔਰ ਪੈਰੀ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ, ਹਰ ਵੇਲੇ ਤਿਆਰ ਰਹੋ ਸ਼ੁਭ ਸਮਾਚਾਰ ਸੁਣਾਉਣ ਦੇ ਲਈ, ਹਰ ਵੇਲੇ ਤਿਆਰ ਰਹੋ। ਕਦੀ ਇਹ ਨਾ ਹੋਵੇ ਕਿ ਅਸੀਂ ਪਿੱਛੇ ਹਟ ਜਾਈਏ, ਇਹ ਨਾ ਹੋਵੇ ਸਾਡੀਆਂ ਸੋਚਾਂ ਦੇ ਵਿੱਚ ਕੁਛ ਹੋਵੇ, ਅਗਲਾ ਅਪਣਾਵੇ ਨਾ ਅਪਣਾਵੇ, ਲੇਕਿਨ ਤੁਸੀਂ ਸ਼ੁਭ ਸਮਾਚਾਰ ਜਿਹੜਾ ਹੈ ਉਹ ਹੈ ਮੁਕਤੀ ਦਾ। ਅਸੀਂ ਸ਼ੁਭ ਸਮਾਚਾਰ ਕਦੀ ਕਈ ਵਾਰ ਕਹਿਣ ਲੱਗ ਪੈਂਦੇ ਹਾਂ ਕਿ ਜਿਹੜਾ ਸ਼ੁਭ ਸਮਾਚਾਰ ਆ ਉਹ ਹੈ ਕਿ ਲੋਕਾਂ ਦੇ ਕੰਮ ਬਣਨੇ ਆ। ਨੋ, ਸ਼ੁਭ ਸਮਾਚਾਰ ਇਹ ਆ ਕਿ ਪ੍ਰਭੂ ਯਿਸੂ ਮਸੀਹ ਨੇ ਤੇਰੇ ਲਈ ਪਾਈ ਜਾਨ ਦਿੱਤੀ ਆ, ਯਿਸੂ ਮਸੀਹ ਨੇ ਤੇਰੀ ਮੁਕਤੀ ਖਰੀਦੀ ਆ। ਪ੍ਰਭੂ ਯਿਸੂ ਮਸੀਹ ਤੈਨੂੰ ਮੁਕਤੀ ਦੇ ਸਕਦਾ, ਤੇਰੇ ਦੁੱਖਾਂ ਤੋਂ ਮੁਕਤੀ ਦੇ ਸਕਦਾ ਨਾ, ਇਹ ਵੱਖਰੀ ਗੱਲ ਆ। ਪਰ ਪ੍ਰਭੂ ਯਿਸੂ ਮਸੀਹ ਤੇਰੀ ਲਾਟਰੀ ਲਾ ਸਕਦਾ, ਇਹ ਸ਼ੁਭ ਸਮਾਚਾਰ ਨਹੀਂ। ਉਹ ਇਹ ਜਿਹੜਾ ਸ਼ੁਭ ਸਮਾਚਾਰ ਹੈ, ਇਸ ਦੇ ਲਈ ਪੌਲਸ ਨੇ ਕਹਿ ਦਿੱਤਾ ਹੈਗਾ ਕਿ ਇੱਕ ਹੋਰ ਵੀ ਯਿਸੂ ਮਸੀਹ ਹੈਗਾ, ਔਰ ਇੱਕ ਹੋਰ ਵੀ ਸ਼ੁਭ ਸਮਾਚਾਰ ਹੈਗਾ ਜਿਹਦਾ ਲੋਕ ਪ੍ਰਚਾਰ ਕਰਦੇ ਪਏ, ਲੇਕਿਨ ਇਹ ਸ਼ੁਭ ਸਮਾਚਾਰ ਨਹੀਂ। ਸ਼ੁਭ ਸਮਾਚਾਰ ਸਿਰਫ ਇੱਕੋ ਹੀ ਆ ਕਿ ਪ੍ਰਭੂ ਯਿਸੂ ਮਸੀਹ ਕੁਆਰੀ ਤੋਂ ਪੈਦਾ ਹੋਇਆ, ਪਵਿੱਤਰ ਆਤਮਾ ਦੀ ਉਹ ਸੰਤਾਨ ਸੀ। ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੇ ਲਈ ਸਲੀਬ 'ਤੇ ਚੜ੍ਹਿਆ, ਉਸਨੇ ਉਹ ਜ਼ਹਿਰ ਦਾ ਪਿਆਲਾ ਸਾਡੇ ਲਈ ਪੀਤਾ। ਪ੍ਰਭੂ ਯਿਸੂ ਮਸੀਹ ਇੱਕ ਅਮੀਰ ਦੀ ਕਬਰ ਦੇ ਵਿੱਚ ਦਫਨਾਇਆ ਗਿਆ, ਔਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੋਂ ਉਠਾ ਲਿਆ, ਔਰ ਸਵਰਗ ਦਾ ਸਾਰਾ ਅਧਿਕਾਰ, ਸਾਰੇ ਦਾ ਸਾਰਾ ਅਧਿਕਾਰ, ਸਾਰੀਆਂ ਚੀਜ਼ਾਂ ਉਸਦੇ ਥੱਲੇ ਕਰ ਦਿੱਤੀਆਂ ਗਈਆਂ, ਚਾਹੇ ਉਹ ਸਵਰਗ ਦੀਆਂ ਚਾਹੇ ਉਹ ਧਰਤੀ ਦੀਆਂ, ਉਸਦੇ ਕੋਲ ਹੁਣ ਪੂਰਾ ਅਧਿਕਾਰ ਜੋ ਸਾਨੂੰ ਮੁਕਤੀ ਦੇ ਸਕਦਾ, ਕਿਉਂਕਿ ਉਸਨੇ ਕੀਮਤ ਦਿੱਤੀ। ਔਰ ਉਹ ਵਾਪਸ ਆਉਣ ਵਾਲਾ, ਔਰ ਉਸਦੇ ਵਾਪਸ ਆਉਣ ਦੀਆਂ ਕੁਛ ਇੱਕ ਨਿਸ਼ਾਨੀਆਂ ਆ ਜਿਹੜੀਆਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਦੇਖਦੇ ਪਏ ਹਾਂ, ਇਹ ਤਿਆਰੀ ਹੋ ਰਹੀ ਹੈ ਸਾਡੀ। ਪ੍ਰਭੂ ਨੇ ਇਹ ਛੋਟਾ ਜਿਹਾ ਟ੍ਰੇਲਰ ਘੱਲ ਕੇ ਸਾਨੂੰ ਤਿਆਰੀ ਦਿੱਤੀ ਹੈ ਕਿ ਬੀ ਰੈਡੀ, ਤਿਆਰ ਹੋ ਜਾਓ। ਜੇ ਕੋਈ ਸੁੱਤਾ ਹੈ ਆਪਣੇ ਵਿਸ਼ਵਾਸ ਦੇ ਵਿੱਚ, ਇਸ ਤੋਂ ਵੱਡਾ ਹੋਰ ਕੀ ਪਿਆਰ ਹੋ ਸਕਦਾ ਸਾਡੇ ਪ੍ਰਭੂ ਪਰਮੇਸ਼ਵਰ, ਇਸ ਤੋਂ ਵੱਡਾ ਹੋਰ ਕੋਈ ਪਿਆਰ ਨਹੀਂ ਹੋ ਸਕਦਾ। ਦਿਸ ਇਜ਼ ਅ ਮੇਕ ਇਟ ਔਰ ਬ੍ਰੇਕ ਇਟ ਸਿਚੁਏਸ਼ਨ। ਇਹ ਉਹ ਸਿਚੁਏਸ਼ਨ ਆ ਕਿ ਜਿਸ ਵੇਲੇ ਜਾਂ ਤਾਂ ਸ਼ੁਭ ਸਮਾਚਾਰ ਸੁਣ ਕੇ ਲੋਕ ਪ੍ਰਭੂ ਕੋ ਇੱਕੋ ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਆਉਣਗੇ, ਅਤੇ ਬ੍ਰੇਕ ਇਟ ਇਹ ਹੋ ਸਕਦਾ ਕਿ ਜਿਹੜੇ ਸਾਡੇ ਵਿੱਚ ਸਿਰਫ ਮਿਰਾਕਲਸ ਦੇ ਵਿੱਚ ਵਿਸ਼ਵਾਸ ਕਰਦੇ ਆ, ਔਰ ਉਹਨਾਂ ਦਾ ਵਿਸ਼ਵਾਸ ਸਿਰਫ ਇੱਕ ਮਿਰਾਕਲ ਤੋਂ ਲੈ ਕੇ ਦੂਜੇ ਮਿਰਾਕਲ ਤੱਕ ਆ, ਫਿਰ ਦੂਜੇ ਤੋਂ ਤੀਜੇ ਮੇਰਾ ਕਲ ਤੱਕ ਆ, ਉਹ ਆਪਣਾ ਵਿਸ਼ਵਾਸ ਗੁਆ ਦੇਣਗੇ। ਸੋ ਸਾਨੂੰ ਇਸ ਚੀਜ਼ ਦੇ ਲਈ ਤਿਆਰ ਰਹਿਣਾ ਚਾਹੀਦਾ ਕਿ ਦਿਸ ਇਜ਼, ਸਾਨੂੰ ਆਪਣੇ ਵਿਸ਼ਵਾਸ ਦੇ ਉੱਤੇ ਅਸੀਂ ਖੜ੍ਹੇ ਹਾਂ ਕਿ ਨਹੀਂ ਖੜ੍ਹੇ, ਕਿ ਸਭ ਕੁਛ ਕਲੀਅਰ। ਔਰ ਦੂਸਰਾ, ਬੀ ਰੈਡੀ। ਹੁਣ ਤਾਂ ਜੋ ਕੁਛ ਵੀ ਸਾਡੇ ਸਿਗਾ ਕੇ ਜੀ, ਸਾਡੀ ਇਕਨੋਮੀ ਦਾ ਕੀ ਹੋਊਗਾ, ਸਾਡੀ ਪਰਸਨਲ ਇਕੋਨਮੀ ਦਾ ਕੀ ਹੋਊਗਾ, ਇਹ ਗੁੱਸਾ ਕਰ ਲਊਗਾ, ਇਹ ਗਿਲਾ ਕਰ ਲਊਗਾ, ਹੁਣ ਤਾਂ ਉਹ ਦਿਨ ਗਏ ਆ। ਦੈਟ ਵਾਸ ਓਲਡ ਨੋਰਮਲ, ਉਹ ਵਾਪਸ ਨਹੀਂ ਆਉਣਾ। ਦੇ ਆਰ ਗੋਇੰਗ ਟੂ ਬੀ ਅ ਨਿਊ ਨੋਰਮਲ, ਉਹਦੇ ਲਈ ਤਿਆਰ ਰਹੋ ਕਿ ਜਿਸ ਲਈ ਪ੍ਰਭੂ ਯਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਆ ਔਰ ਚੇਲਿਆਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਯਹੂਦੀ ਕਿਹੜਾ ਨੋਰਮਲ ਮੰਗਦੇ ਸੀ। ਯਹੂਦੀ ਤਾਂ ਇਹੋ ਹੀ ਕਹਿੰਦੇ ਸੀ ਨਾ ਕਿ ਇਹਨਾਂ ਨੂੰ ਸਾਰਿਆਂ ਨੂੰ ਮਾਰ ਦਿਓ ਅਤੇ ਜਿਹੜਾ ਪਹਿਲਾਂ ਨੋਰਮਲ ਉਹ ਠੀਕ ਹੋ ਜਾਵੇ, ਬਸ ਜਿੱਦਾਂ ਅਸੀਂ ਪਹਿਲਾਂ ਕਰਦੇ ਆਉਂਦੇ ਸੀਗੇ, ਬਸ ਉਹ ਚੀਜ਼ਾਂ ਉੱਦਾਂ ਹੀ ਰਹਿਣ ਅਤੇ ਉੱਦਾਂ ਹੀ ਠੀਕ ਹੋ ਜਾ। ਪਰ ਨਹੀਂ, ਪ੍ਰਭੂ ਯਿਸੂ ਮਸੀਹ ਨੇ ਨਿਊ ਨੋਰਮਲ ਲਿਆਂਦਾ ਸੀ, ਸਭ ਕੁਛ ਬਦਲ ਗਿਆ, ਸਭ ਕੁਛ ਬਦਲ ਗਿਆ। ਅਗਰ ਉਹ ਪੁਰਾਣਾ ਨੋਰਮਲ ਰਹਿੰਦਾ ਤਾਂ ਮੈਂ ਅਤੇ ਤੁਹਾਡੇ ਤੱਕ ਮੁਕਤੀ ਕਦੀ ਵੀ ਨਹੀਂ ਸੀ ਪਹੁੰਚਣੀ, ਅਸੀਂ ਕਦੀ ਵੀ ਮੁਕਤੀ ਨਹੀਂ ਸੀ ਪਾਉਣੀ, ਅਸੀਂ ਹਾਲੇ ਵੀ ਗੂੰਗੀਆਂ ਮੂਰਤੀਆਂ ਦੇ ਪਿੱਛੇ ਤੁਰੇ ਫਿਰਨਾ ਸੀ। ਪਰ ਸ਼ੁਕਰ ਆ ਪ੍ਰਭੂ ਦਾ ਕਿ ਨਿਊ ਨੋਰਮਲ ਲੈ ਕੇ ਆਉਂਦਾ, ਅਤੇ ਨਿਊ ਨੋਰਮਲ ਇਹ ਆ ਕਿ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਦਸਵੇਂ ਬੰਨ ਲਓ ਅਤੇ ਤਿਆਰ ਰਹੋ, ਦੱਸਣ ਦੇ ਲਈ ਤਿਆਰ ਰਹੋ। ਜਿੱਥੇ ਵੀ ਤੁਹਾਨੂੰ ਕੋਈ ਬੰਦਾ ਮਿਲਦਾ ਉਸਨੂੰ ਦੱਸੋ ਕਿ ਭਾਈ ਇਹ ਜੋ ਵੀ ਸਮਾਂ ਆ ਆਪਣੇ ਆਪ ਨੂੰ ਪ੍ਰਭੂ ਯਿਸੂ ਦੇ ਹੱਥ 'ਚ ਦੇ ਦੇ, ਤੇਰੇ 'ਤੇ ਉਹ ਕਿਰਪਾ ਕਰੇਗਾ, ਤੇਰੇ 'ਤੇ ਉਹ ਕਿਰਪਾ ਕਰੇਗਾ। ਬਚਨ 'ਚ ਵਿੱਚ ਕੀ ਲਿਖਿਆ? ਬਚਨ 'ਚ ਲਿਖਿਆ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ, ਉਸਦੇ ਦੁਆਰਾ ਤੁਸੀਂ ਸ਼ੈਤਾਨ ਦੇ ਅਗਨੀ ਬਾਣਾਂ ਨੂੰ ਬੁਝਾ ਸਕੋ। ਵਿਸ਼ਵਾਸ ਦੀ ਢਾਲ, ਕਿਹੜਾ ਵਿਸ਼ਵਾਸ? ਪ੍ਰਭੂ ਯਿਸੂ ਮਸੀਹ ਨੇ ਮੈਨੂੰ ਧੋਤਾ ਆ, ਔਰ ਪ੍ਰਭੂ ਯਿਸੂ ਮਸੀਹ ਮੈਨੂੰ ਰੋਜ਼ ਧੋਂਦਾ ਆ, ਪ੍ਰਭੂ ਯਿਸੂ ਮਸੀਹ ਨੇ ਮੇਰੇ ਪਾਪ ਲੈ ਲਏ ਆ ਔਰ ਜਿਹੜੇ ਹੈਗੇ ਆ ਉਹ ਲੈ ਲੈਣੇ ਆ। ਸ਼ੈਤਾਨ ਕਿੱਦਾਂ ਸਾਨੂੰ ਵੀਕ ਕਰਦਾ ਕਿ ਜਿਸ ਵੇਲੇ ਅਸੀਂ ਪ੍ਰਭੂ ਦਾ ਵਚਨ ਸੁਣਾਉਣ ਲੱਗਦੇ ਹਾਂ ਤਾਂ ਸਾਡੇ ਆਪਣੇ ਮਨ ਦੇ ਵਿੱਚ ਆ ਕਿ ਮੈਂ ਤਾਂ ਆਹ ਕਰਦਾ, ਮੇਰੇ ਵਿੱਚ ਤਾਂ ਆਹ ਗਲਤੀ ਆ, ਮੈਂ ਤਾਂ ਇੱਦਾਂ ਸੋਚਦਾ। ਉਹ ਸ਼ੈਤਾਨ ਦੇ ਅਗਨੀ ਬਾਣ, ਉੱਥੇ ਅਸੀਂ ਵਿਸ਼ਵਾਸ ਦੀ ਢਾਲ ਨੂੰ ਅੱਗੇ ਰੱਖਦੇ ਕਿ ਮੈਂ ਜਿੱਦਾਂ ਦਾ ਵੀ ਹਾਂ ਮੇਰੇ ਪ੍ਰਭੂ ਨੇ ਮੈਨੂੰ ਸਵੀਕਾਰ ਕੀਤਾ ਆ, ਉਹ ਮੈਂ ਇੱਦਾਂ ਦਾ ਹੈਗਾ ਜ਼ਰੂਰ ਆ ਪਰ ਉਹ ਰਹਿਣ ਨਹੀਂ ਦਏਗਾ। ਜਿਹਨੇ ਮੈਨੂੰ ਇੱਥੇ ਤੱਕ ਲਿਆਉਂਦਾ ਮੈਨੂੰ ਅੱਗੇ ਵੀ ਲੈ ਕੇ ਜਾਏਗਾ, ਜਿਹਨੇ ਭਲਾ ਕੰਮ ਮੇਰੇ ਅੰਦਰ ਸ਼ੁਰੂ ਕੀਤਾ ਉਹ ਪ੍ਰਭੂ ਇਸ ਨੂੰ ਪੂਰਾ ਕਰੇਗਾ। ਇਹ ਹੈ ਵਿਸ਼ਵਾਸ ਦੀ ਢਾਲ। ਅਸੀਂ ਉਹਦੀ ਕਿਸੇ ਵੀ ਗੱਲ ਦੇ ਵਿੱਚ ਨਹੀਂ ਆਉਂਦੇ, ਅਸੀਂ ਉਹਦੀ ਕਿਸੇ ਵੀ ਜਦੋਂ ਵੀ ਉਹ ਕੋਈ ਗੱਲ ਸਾਨੂੰ ਇੱਦਾਂ ਦੀ ਕਹਿੰਦਾ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ, ਤੀਰ ਚਲਾਉਂਦਾ ਅਤੇ ਉਹ ਕਹਿੰਦਾ ਅਗਨੀ ਬਾਣ ਚਲਾਉਂਦਾ ਆ, ਜਿਸ ਲਈ ਉਹ ਚਲਾਉਂਦਾ ਅਸੀਂ ਆਪਣੇ ਵਿਸ਼ਵਾਸ ਦੀ ਢਾਲ ਅੱਗੇ ਕਰ ਦਿੰਦੇ ਹਾਂ ਕਿ ਮੇਰੀ ਢਾਲ ਮੇਰਾ ਪ੍ਰਭੂ ਯਿਸੂ ਆ, ਉਹਦੇ ਸਾਰੇ ਜਿਹੜੇ ਤੀਰ ਆ ਉੱਥੇ ਬੁੱਝ ਜਾਂਦੇ ਆ, ਖੁੰਡੇ ਹੋ ਜਾਂਦੇ ਆ। ਪ੍ਰਭੂ ਦਾ ਵਚਨ ਦੇਖੋ ਕੀ ਕਹਿੰਦਾ, ਸੋ ਸ਼ੈਤਾਨ ਦੇ ਅਗਨੀ ਬਾਣਾਂ ਨੂੰ ਬੁਝਾ ਸਕੋਗੇ, ਇਸੇ ਤਰ੍ਹਾਂ ਮੁਕਤੀ ਦੇ ਦਾਨ ਦਾ ਲੋਹ ਟੋਪ ਅਤੇ ਆਤਮਾ ਦੀ ਤਲਵਾਰ ਦੇ ਰੂਪ ਦੇ ਵਿੱਚ ਉਸ ਆਤਮਾ ਨੂੰ ਜੋ ਪਰਮੇਸ਼ੁਰ ਦਾ ਵਚਨ ਹੈ ਲੈ ਲਵੋ। ਦੋ ਚੀਜ਼ਾਂ ਉਸਨੇ ਸਾਨੂੰ ਇਕੱਠੀਆਂ ਦੱਸੀਆਂ, ਮੁਕਤੀ ਦਾ ਲੋਹ ਟੋਪ, ਮੁਕਤੀ ਦਾ ਲੋਹ ਟੋਪ, ਮੁਕਤੀ ਦਾ ਲੋਹ ਟੋਪ। ਕਿਉਂ ਮੁਕਤੀ ਦਾ ਲੋਹ ਟੋਪ? ਸਾਡੇ ਦਿਮਾਗ ਦੇ ਵਿੱਚ ਇੱਕ ਸੋਚ ਹਮੇਸ਼ਾ ਇੱਕ ਬਚ ਜਾਣੀ ਚਾਹੀਦੀ ਆ, ਪੱਕੀ ਹੋ ਜਾਣੀ ਚਾਹੀਦੀ ਆ, ਮੈਨੂੰ ਮੇਰੇ ਕੋਲ ਪ੍ਰਭੂ ਯਿਸੂ ਮਸੀਹ ਦੀ ਮੁਕਤੀ ਆ, ਉਸਦੇ ਨਾਲ ਡਰ ਖਤਮ ਹੋ ਜਾਂਦਾ। ਡਰ ਸਿਰਫ ਇਸੇ ਚੀਜ਼ ਦਾ ਹੁੰਦਾ ਬੰਦੇ ਨੂੰ, ਪਤਾ ਨਹੀਂ ਕੀ ਬਣਨਾ ਅਤੇ ਕੀ ਨਹੀਂ ਬਣਨਾ, ਉਹ ਬੰਦਾ ਡਰਿਆ ਰੱਖਦਾ। ਜਿਸ ਵੇਲੇ ਸਾਡੇ ਅੰਦਰ ਸਾਡੀ ਨਜਾਤ ਦਾ, ਸਾਡੀ ਮੁਕਤੀ ਦਾ, ਸੈਲਵੇਸ਼ਨ ਦਾ ਜਿਹੜਾ ਦਿਮਾਗ ਦੇ ਵਿੱਚੋਂ ਉਹ ਕੀੜਾ ਨਿਕਲ ਜਾਂਦਾ ਕੀ ਬਣਨਾ, ਔਰ ਅਸੀਂ ਕਹਿੰਦੇ ਕਿ ਨੋ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਮੇਰੇ ਪਾਪਾਂ ਨੂੰ ਲੈ ਕੇ ਮੈਨੂੰ ਮੁਕਤੀ ਦਾ ਦਾਨ ਉਸਨੇ ਦੇ ਦਿੱਤਾ, ਉਸਨੇ ਉਹ ਕਿਰਪਾ ਦੇ ਵਿੱਚ ਮੈਨੂੰ ਦੇ ਦਿੱਤਾ, ਉਸਨੇ ਕਿਰਪਾ ਦੇ ਵਿੱਚ ਉਹ ਲੋਹ ਟੋਪ ਮੇਰੇ ਪਾ ਦਿੱਤਾ, ਉਸਨੇ ਕਿਰਪਾ ਦੇ ਵਿੱਚ ਉਹ ਜਿਹੜਾ ਹੈਗਾ ਮੇਰੇ ਮੱਥੇ ਦੇ ਉੱਤੇ ਉਸਨੇ ਮੋਹਰ ਲਾ ਦਿੱਤੀ ਆ, ਮੈਂ ਉਹਦਾ ਹੈ। ਚਾਹੇ ਮਰ ਜਾਵਾਂ ਚਾਹੇ ਜਿੰਦਾ ਰਹਾਂ, ਜੇ ਜਿੰਦਾ ਰਹਾਂ ਤਾਂ ਮੈਂ ਉਹਦਾ ਕੰਮ ਕਰੂੰਗਾ, ਜੇ ਮਰ ਜਾਊਂਗਾ ਤਾਂ ਮੈਂ ਉਹਦੇ ਕੋਲ ਹੋਊਂਗਾ। ਇਹ ਹੈ ਮੁਕਤੀ, ਮੁਕਤੀ ਦਾ ਲੋਹ ਟੋਪ। ਸੋਚ, ਸਾਡੀ ਸੋਚ, ਸਾਡੀ ਸੋਚ ਸਾਡੀ ਮੁਕਤੀ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ, ਸੈਲਵੇਸ਼ਨ ਦੀ ਜਿੱਤ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ। ਔਰ ਜਿਸ ਵੇਲੇ ਸੈਲਵੇਸ਼ਨ ਦੀ ਜਿੱਤ ਦੇ ਵਿੱਚੋਂ ਗੱਲ ਕੋਈ ਨਿਕਲੇਗੀ, ਉਹਦੀਆਂ ਜੜ੍ਹਾਂ ਲੱਗੀਆਂ ਹੋਣਗੀਆਂ, ਉਹਦੀਆਂ ਜੜ੍ਹਾਂ ਡੀਪ ਹੋਣਗੀਆਂ, ਔਰ ਡੀਪ ਜੜ੍ਹਾਂ ਤੋਂ ਜਿਹੜਾ ਫਿਰ ਜਿਹੜਾ ਤੁਸੀਂ ਫਲ ਦਿਓਗੇ ਕਿਸੇ ਨੂੰ ਖਾਣ ਨੂੰ ਉਹ ਮਿੱਠਾ ਹੋਏਗਾ। ਉਹ ਇਨਸਾਨ ਨੂੰ ਉਹ ਗੱਲ ਦਿਲ ਤੱਕ ਲੱਗੇਗੀ, ਉਹਦਾ ਬੀਜ ਉਸ ਫਲ ਦਾ ਉਹਦੇ ਅੰਦਰ ਜਾ ਕੇ ਉੱਗੇਗਾ ਔਰ ਵਧੇਗਾ ਔਰ ਫੁੱਲੇਗਾ, ਔਰ ਤੁਸੀਂ ਇਸ ਤਰ੍ਹਾਂ ਮਲਟੀਪਲਾਈ ਆਪਣੇ ਆਪ ਨੂੰ ਕਰੋਗੇ। ਮੈਂ ਇਸ ਤਰ੍ਹਾਂ ਮਲਟੀਪਲਾਈ ਆਪਣੇ ਆਪ ਨੂੰ ਕਰੂੰਗਾ। ਵਚਨ ਦੇ ਵਿੱਚ ਕੀ ਲਿਖਿਆ? ਔਰ ਆਤਮਾ ਦੀ ਤਲਵਾਰ, ਪ੍ਰਭੂ ਦੇ ਆਤਮਾ ਦੀ ਤਲਵਾਰ ਦੇ ਰੂਪ, ਉਸਦੀ ਆਤਮਾ ਨੂੰ ਪਰਮੇਸ਼ਰ, ਜੋ ਪਰਮੇਸ਼ਰ ਦਾ ਵਚਨ ਹੈ, ਲੈ ਲਵੋ। ਇੱਕ ਚੀਜ਼ ਹਮੇਸ਼ਾ ਸਮਝੋ, ਔਰ ਮੈਨੂੰ ਪ੍ਰਭੂ ਨੇ ਇਹ ਸਿਖਾਇਆ, ਵਚਨ ਤੋਂ ਬਾਹਰ ਹੋ ਕੇ ਆਤਮਾ ਕੋਈ ਕੰਮ ਨਹੀਂ ਕਰਦੀ। ਵਚਨ ਤੋਂ ਬਾਹਰ ਹੋ ਕੇ ਆਤਮਾ ਕੋਈ ਕੰਮ ਨਹੀਂ ਕਰਦੀ। ਜਿਹੜਾ ਬੰਦਾ ਕਹਿੰਦਾ ਕਿ ਮੈਂ ਵਚਨ ਨਹੀਂ ਪੜ੍ਹਦਾ ਤਾਂ ਮੈਨੂੰ ਆਤਮਾ ਉੱਦਾਂ ਹੀ ਦੇ ਦਿੰਦੀ ਆ, ਹੀ ਇਜ਼ ਅ ਲਾਇਰ ਐਂਡ ਡਿਸੀਵਰ, ਹੀ ਇਜ਼ ਅ ਲਾਇਰ ਐਂਡ ਡਿਸੀਵਰ। ਤਾਂ ਅਸੀਂ ਕਹਿੰਦੇ ਹਾਂ ਮਿਰਾਕਲ ਹੁੰਦੇ ਪਏ, ਹਾਂ ਅਖੀਰਲੇ ਦਿਨਾਂ ਦੇ ਵਿੱਚ ਮਿਰਾਕਲ ਹੁੰਦੇ ਆ, ਪਰ ਹੋਰ ਵੀ ਹੋਣਗੇ, ਮਿਰਾਕਲ ਤਾਂ ਹੋਣੇ ਆ। ਜਿੱਦਾਂ ਜਿੱਦਾਂ ਇਹ ਦਿਨ ਇੱਦਾਂ ਦੇ ਵਧਣੇ ਆ, ਮਿਰਾਕਲ ਹੋਣੇ ਆ, ਅਸਮਾਨ ਤੋਂ ਅੱਗ ਆਉਣੀ ਆ, ਔਰ ਜ਼ਖਮ ਜਿਹੜਾ ਲੱਗਾ ਹੋਣਾ ਉਹ ਠੀਕ ਹੋ ਜਾਣਾ ਆ, ਔਰ ਇੱਥੇ ਤੱਕ ਤੇ ਪੱਥਰਾਂ ਨੇ ਬੋਲਣਾ ਆ। ਕਿੰਨਿਆਂ ਨੇ ਕਿਹਾ ਆਮੇਨ? ਇਹ ਸਾਰੇ ਦੇ ਸਾਰੇ ਮਿਰਾਕਲ ਸ਼ੈਤਾਨ ਨੇ ਕਰਨੇ ਆ। ਮੂਸਾ ਦੇ ਦੱਸੇ ਦੇ 10 ਮਿਰਾਕਲ ਉਸਨੇ ਲੋਕਾਂ ਨੂੰ ਕਰਕੇ ਦਿਖਾਉਣੇ। ਜੇ ਤੁਹਾਨੂੰ ਮੇਰੇ 'ਤੇ ਸ਼ੱਕ ਆ ਤੇ ਆਓ ਮੈਂ ਤੁਹਾਨੂੰ ਰੈਵੋਲੂਸ਼ਨ ਦੇ 13ਵੇਂ ਚੈਪਟਰ ਦੇ ਵਿੱਚੋਂ ਪੜ੍ਹ ਕੇ ਸੁਣਾਉਣਾ। ਸੋ ਜੇ ਸਾਡਾ ਵਿਸ਼ਵਾਸ ਸਿਰਫ ਮਿਰਾਕਲਾਂ ਦੇ ਕਰਕੇ ਆ, ਔਰ ਸਾਡਾ ਵਿਸ਼ਵਾਸ ਪ੍ਰਭੂ ਦੇ ਵਿੱਚ ਸਿਰਫ ਇਹਨਾਂ ਚੀਜ਼ਾਂ ਦੇ ਕਰਕੇ ਕਿ ਉਹ ਵੱਡੇ ਵੱਡੇ ਕੰਮ ਕਰਦਾ। ਸੋ ਕਹਿੰਦਾ ਵਚਨ ਦੇ ਵਿੱਚ ਇਹ ਲਿਖਿਆ ਤੇ ਹਾਂ, ਤਦ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਦੇ ਵਿੱਚੋਂ ਨਿਕਲਦੇ ਦੇਖਿਆ ਜਿਸਦੇ 2 ਸਿੰਘ ਸਨ ਅਤੇ ਅਜਗਰ ਦੀ ਤਰ੍ਹਾਂ ਬੋਲਦਾ ਸੀ। ਉਸਨੇ ਪਹਿਲੇ ਪਸ਼ੂ ਤੋਂ ਅਧਿਕਾਰ ਪ੍ਰਾਪਤ ਕਰਕੇ ਉਸਦੇ ਸਾਹਮਣੇ ਕਰਦਾ ਸੀ। ਉਹ ਧਰਤੀ ਅਤੇ ਲੋਕਾਂ ਨੂੰ ਪਹਿਲੇ ਪਸ਼ੂ ਦੇ ਖਤਰਨਾਕ ਜ਼ਖਮ ਜੋ ਠੀਕ ਹੋ ਚੁੱਕਾ ਸੀ, ਪੂਜਾ ਕਰਨ ਦੇ ਲਈ ਪ੍ਰੇਰਣਾ ਦਿੰਦਾ ਸੀ। ਸੋ ਇੱਕ ਸਮਾਂ ਆਏਗਾ ਕਿ ਇੱਕ ਉੱਠੇਗਾ, ਉਸ 'ਤੇ ਕੋਈ ਹਮਲਾ ਕਰ ਦੇਗਾ। ਪਸ਼ੂ ਦਾ ਮਤਲਬ ਇਹ ਨਹੀਂ ਕੋਈ ਜਾਨਵਰ, ਇਨਸਾਨ ਹੋਏਗਾ, ਬਿਲਕੁਲ ਇਨਸਾਨ ਵਰਗਾ ਇਨਸਾਨ ਹੋਏਗਾ। ਉਹ 'ਤੇ ਹਮਲਾ ਹੋਇਆ, ਉਹ 'ਤੇ ਉਹਨੂੰ ਬਹੁਤ ਗਹਿਰਾ ਜ਼ਖਮ ਲੱਗਾ। ਮੰਨ ਲਓ ਕਿਸੇ ਨੇ ਉਹ 'ਤੇ ਗੋਲੀਆਂ ਚਲਾਤੀਆਂ ਅਤੇ ਉਹਦੇ ਸਾਰਾ ਸਰੀਰ ਛਲਨੀ ਹੋ ਗਿਆ, ਲੇਕਿਨ ਉਹ ਠੀਕ ਹੋ ਗਿਆ। ਔਰ ਦੂਸਰਾ ਕਹੇਗਾ, ਦੇਖਿਆ ਇਹ ਆ ਅਸਲੀ। ਔਰ ਅਸਲੀ ਕਿੱਦਾਂ ਕਿੱਦਾਂ ਲੋਕ ਭੌਂਚਲ ਦੇ ਵਿੱਚ ਪੈਣਗੇ, ਇੱਦਾਂ ਪੈਣਗੇ। ਉਹ ਵੱਡੇ ਵੱਡੇ ਚਮਤਕਾਰ ਕਰਦਾ ਸੀ, ਇੱਥੋਂ ਤੱਕ ਕਿ ਧਰਤੀ ਦੀਆਂ ਲੋਕਾਂ ਦੇ ਅੱਖਾਂ ਦੇ ਸਾਹਮਣੇ ਆਕਾਸ਼ ਤੋਂ ਅੱਗ ਪੈਦਾ ਕਰਦਾ ਸੀ। ਉਹ ਉਹਨਾਂ ਚਮਤਕਾਰਾਂ ਨੂੰ ਜਿਨ੍ਹਾਂ ਨੂੰ ਪਸ਼ੂ ਦੇ ਸਾਹਮਣੇ ਕਰਨ ਦਾ ਅਧਿਕਾਰ ਉਸਨੂੰ ਮਿਲਿਆ ਸੀ, ਰਾਹੀਂ ਧਰਤੀ ਦੇ ਰਹਿਣ ਵਾਲਿਆਂ ਨੂੰ ਕਰਾਹੇ ਪਾਉਂਦਾ ਸੀ। ਜੇ ਸਿਰਫ ਚਮਤਕਾਰਾਂ 'ਤੇ ਵਿਸ਼ਵਾਸ ਆ, ਅਸੀਂ ਕਿੰਨੇ ਧੋਖੇ ਦੇ ਵਿੱਚ ਆ। ਸਾਡਾ ਵਿਸ਼ਵਾਸ ਸਿਰਫ ਚਮਤਕਾਰ ਤੋਂ ਚਮਤਕਾਰ ਤੱਕ ਰਹਿ ਜਾਂਦਾ। ਲੇਕਿਨ ਸਾਨੂੰ ਕੀ ਦਿੱਤਾ ਗਿਆ? ਸਾਨੂੰ ਪ੍ਰਭੂ ਨੇ ਕਿਹਾ ਕਿ ਆਤਮਾ ਇਸ ਦੇ ਸਭ ਦੇ ਨਾਲ, ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ, ਆਤਮਾ ਨੂੰ ਤਲਵਾਰ ਰੂਪ ਦੇ ਵਿੱਚ, ਤਲਵਾਰ ਕੀ ਆ? ਪਰਮੇਸ਼ਰ ਦਾ ਵਚਨ, ਇਸ ਨੂੰ ਲੈ ਲਵੋ। ਇਹ ਸਾਰਾ ਕੁਛ ਲੈ ਕੇ ਆਪਣੇ ਉੱਤੇ ਪਾ ਕੇ, ਜਿਸ ਵੇਲੇ ਵੀ ਹੁਣ ਦੁਆ ਕਰਦੇ ਆ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਦੁਆ ਨੂੰ ਬਦਲੋ, ਆਪਣੀ ਪ੍ਰੋਟੈਕਸ਼ਨ ਪਹਿਲਾਂ ਕਰੋ ਇਹਨਾਂ ਦਿਨਾਂ 'ਚ। ਇਹ ਸਾਰਾ ਕੁਛ ਪਾ ਕੇ ਇਹਨਾਂ ਸਭ ਦੇ ਨਾਲ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ, ਪਰਮੇਸ਼ੁਰ ਤੋਂ ਮਦਦ ਮੰਗਦੇ ਰਹੋ, ਪਰਮੇਸ਼ੁਰ ਦੇ ਲੋਕਾਂ ਦੇ ਲਈ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ, ਫਿਰ ਜਾ ਕੇ ਅਸੀਂ ਕਿਸੇ ਦੇ ਲਈ ਦੁਆ ਕਰਦੇ, ਫਿਰ ਫਿਰ ਜਾ ਕੇ ਅਸੀਂ ਕਿਸੇ ਦੇ ਲਈ ਦੁਆ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਸਾਰੇ ਹਥਿਆਰ ਅਸੀਂ ਆਪਣੇ ਉੱਤੇ ਪਾਉਂਦੇ ਕਿ ਹੇ ਪ੍ਰਭੂ ਮੈਨੂੰ ਮੈਨੂੰ ਸੱਚ ਦਾ ਕਮਰ ਬੰਨ੍ਹ ਦੇ, ਮੈਨੂੰ ਧਾਰਮਿਕਤਾ ਦਾ ਸੰਜੋਆ ਦੇ, ਮੇਰੇ ਪੈਰੀਂ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਪਾ, ਮੈਨੂੰ ਵਿਸ਼ਵਾਸ ਦੀ ਢਾਲ ਦੇ, ਮੈਨੂੰ 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 ਮੁਕਤੀ ਦਾ ਮੁਕਤੀ ਦੇ ਦਾਨ ਦਾ ਲੋਹ ਟੋਪ ਦੇ, ਮੈਨੂੰ ਆਤਮਾ ਦੀ ਤਲਵਾਰ ਦੇ। ਔਰ ਪਰਮੇਸ਼ੁਰ ਦੇ ਆਪਣੇ ਵਚਨ ਦੇ ਵਿੱਚ ਰਹਿਣ ਦੀ ਮੈਨੂੰ ਤਾਕਤ ਦੇ, ਤੇਰੇ ਵਚਨ ਤੋਂ ਬਾਹਰ ਜਾ ਕੇ ਮੈਂ ਦੁਆ ਨਾ ਕੋਈ ਕਰਾਂ। ਔਰ ਫਿਰ ਉਹ ਕਹਿੰਦਾ ਤੁਸੀਂ ਦੁਆ ਕਰੋ, ਆਪਣੇ ਲਈ ਕਰੋ ਔਰ ਉਹਨਾਂ ਭੈਣਾਂ ਭਰਾਵਾਂ ਦੇ ਲਈ ਵੀ ਕਰੋ ਜੋ ਦਿਨ ਪਰਮੇਸ਼ੁਰ ਦੇ ਲੋਕਾਂ ਦੇ ਲਈ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ੁਰ ਮੈਨੂੰ ਵੀ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਦਨੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤਾਂ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਮੈਂ ਇਸੇ ਦਾ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕਹਿੰਦੀ ਹਾਂ ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਔਰ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ। ਇਸ ਸਮੇਂ ਦੇ ਵਿੱਚ ਮਿੱਠੀਆਂ ਮਿੱਠੀਆਂ ਚੀਜ਼ਾਂ ਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਕਿਉਂਕਿ ਉਹ ਸੁਣਨੀਆਂ ਪਸੰਦ ਹੁੰਦੀਆਂ, ਲੇਕਿਨ ਪ੍ਰਭੂ ਦਾ ਵਚਨ ਨੂੰ ਦੇ ਵਿੱਚ ਰਹਿ ਕੇ ਉਸਦੀ ਸੱਚਾਈ ਨੂੰ ਪ੍ਰਗਟ ਕਰਨਾ ਬਹੁਤ ਔਖਾ ਆ। ਕਈ ਵਾਰ ਜਿਹੜਾ ਬੰਦਾ ਪ੍ਰਭੂ ਦੇ ਵਚਨ ਦੇ ਵਿੱਚੋਂ ਉਸਦੀ ਸੱਚਾਈ ਨੂੰ ਲੈ ਕੇ ਜਾਂਦਾ ਉਹ ਥੱਕ ਵੀ ਜਾਂਦਾ ਹੈ। ਇਟਸ ਨੋਟ ਈਜ਼ੀ, ਇਟਸ ਨੋਟ ਈਜ਼ੀ। ਦੂਜਾ ਪਾਸਾ ਬਹੁਤ ਸੌਖਾ ਆ, ਬਹੁਤ ਸੌਖਾ ਹੈ, ਲੇਕਿਨ ਪ੍ਰਭੂ ਦੇ ਵਚਨ ਦੀ ਸੱਚਾਈ ਨੂੰ ਲੈ ਕੇ ਆਉਣਾ ਔਰ ਇਹ ਕੜਵੀ ਲੱਗਦੀ ਆ, ਇਟਸ ਹਾਰਡ। ਸੋ ਮੈਂ ਆਪਣੇ ਪਿਆਰੇ ਭੈਣ ਭਰਾਵਾਂ ਦੇ ਲਈ ਇਹੋ ਹੀ ਅੰਤ ਦੇ ਵਿੱਚ ਕਹਿਣਾ ਕਿ ਹਮੇਸ਼ਾ ਸਾਵਧਾਨ ਰਹੋ। ਸਭ ਤੋਂ ਪਹਿਲਾਂ ਜੰਗ ਧਰਤੀ ਦੀ ਨਹੀਂ, ਜੰਗ ਅਸਮਾਨੀ ਆ। ਸਾਨੂੰ ਹਥਿਆਰ ਵੀ ਸਵਰਗੀ ਚਾਹੀਦੇ ਆ, ਸਾਨੂੰ ਤਾਕਤ ਵੀ ਸਵਰਗੀ ਚਾਹੀਦੀ ਆ, ਔਰ ਫਿਰ ਅਸੀਂ ਸ਼ੈਤਾਨ ਦੀਆਂ ਬੁਰੀਆਂ ਕੰਮਾਂ ਦੇ ਖਿਲਾਫ ਜੰਗ ਲੜ ਸਕਦੇ ਹਾਂ ਔਰ ਇਹ ਸਭ ਕੁਛ ਕਰਨ ਤੋਂ ਬਾਅਦ ਅਸੀਂ ਜੇਤੂ ਹੋ ਸਕਦੇ ਹਾਂ। ਪਰ ਮੈਂ ਆਪਣੇ ਪਿਆਰੇ ਭੈਣ ਭਰਾਵਾਂ ਨੂੰ ਵੀ ਕਹੂੰਗਾ ਕਿ ਮੈਨੂੰ ਵੀ ਹਮੇਸ਼ਾ ਦੁਆ ਦੇ ਵਿੱਚ ਯਾਦ ਰੱਖੋ ਤਾਂ ਕਿ ਮੈਂ ਪ੍ਰਭੂ ਦੀ ਸੱਚਾਈ ਹਮੇਸ਼ਾ ਤੁਹਾਡੇ ਤੱਕ ਲਿਆ ਸਕਾਂ, ਪ੍ਰਭੂ ਦੀ ਸੱਚਾਈ ਹਮੇਸ਼ਾ ਆਪਣੇ ਤੱਕ ਲੈ ਕੇ ਆ ਸਕਾਂ। ਪ੍ਰਭੂ ਜੀ ਮੈਂ ਤੇਰਾ ਬਹੁਤ ਸ਼ੁਕਰ ਕਰਦਾ ਮੇਰੇ ਪਿਆਰੇ ਭੈਣ ਭਰਾਵਾਂ 'ਤੇ ਕਿਰਪਾ ਕਰੀ, ਇਹਨਾਂ ਦੇ ਨਾਲ ਬਣਿਆ ਰਹੀ ਔਰ ਪ੍ਰਭੂ ਜੀ ਇਸ ਵਚਨ ਦੇ ਵਿੱਚੋਂ ਮੈਨੂੰ ਵੀ ਤਾਕਤ ਦੇਈ ਔਰ ਮੇਰੇ ਭੈਣ ਭਰਾਵਾਂ ਨੂੰ ਵੀ ਦੇਈ। ਮਸੀਹ ਯਿਸੂ ਦੇ ਮਿੱਠੇ